ਦੂਸਰੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪਲਾ ਜੀ, ਭਾਣਾ ਜੀ ਤੇ ਭੁੱਲ ਗਏ ਜੀ। ਸੇਵਕ ਉਹ ਹੈ ਆਗਿਆ ਸਮਨੀ ਸਾਹਿਬ ਸੇਵਾ, ਇਹ ਮਰਿਆਦਾ ਮਹਾਰਾਜ ਸਾਹਿਬ ਨੇ ਬਣਾਈ ਹੈ। ਮਰਿਆਦਾ ਦੇ ਬਾਰੇ ਹੁਕਮ ਹੋਇਆ ਬੋਲ, ਮਰਿਆਦਾ ਹੈ ਕਿ ਆਗਿਆ ਸਮਨੀ ਸਾਹਿਬ ਸੇਵਾ, ਆਗਿਆ ਮੰਨਣ ਦੇ ਬਰਾਬਰ ਹੋਰ ਕੋਈ ਸੇਵਾ ਨਹੀਂ। ਪਹਿਲੇ ਸਰੂਪ ਵਿੱਚ ਬਚਨ ਹਨ ਕਲਾਮ ਜਵਾਬ ਦੋਵੇਂ ਕਰੈ, ਮੁੱਢਾ ਉੱਠਾ ਜਾਏ ਨਾਨਕ ਦੋਵੇਂ ਕੂੜੀਆਂ, ਹਾਇ ਨੰਕਾਈ ਪਾਏ। ਕਲਾਮ ਵੀ ਕੀਤੀ, ਝੁਕੇ ਵੀ, ਨਮਸਕਾਰ ਵੀ ਕੀਤੀ, ਮੱਥਾ ਵੀ ਟੇਕਿਆ। ਗੁਰੂ ਕੇ ਸਿੱਖ ਅੰਮ੍ਰਿਤ ਛਕ, ਗੁਰੂ ਕੇ ਸਿੱਖ ਕੁਰਹਿਤਾ ਛੱਡ, ਗੁਰੂ ਕੇ ਸਿੱਖ ਰਹਿਤ ਮਰਿਆਦਾ ਚ ਪ੍ਰਪੱਕ ਹੋ, ਗੁਰੂ ਕੇ ਸਿੱਖ ਧਰਮ ਦੇ ਕਿਰਤ ਕਰ ਵੰਡ ਕੇ ਛੱਕ, ਗੁਰੂ ਕੇ ਸਿੱਖ ਬਾਣੀ ਦਾ ਨਿਤਰੇਮੀ ਬਣ। ਇਹ ਰਹੀ ਗੱਲ ਮੇਰੇ ਪਾਸੋਂ ਹੋਣੀ। ਫਿਰ ਭਾਈ ਕੇਵਲ ਮੱਥਾ ਟੇਕਣ ਦੇ ਨਾਲ ਗੱਲ ਨਹੀਂ ਬਣਨੀ। ਹੁਣੇ ਆਪਾਂ ਸੁਣ ਰਹੇ ਸੀ, ਸਾਧ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਸੋ ਆਗਿਆ ਮੰਨਣ ਦੇ ਬਰਾਬਰ ਹੋਰ ਕੋਈ ਵੱਡੀ ਸੇਵਾ ਨਹੀਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਤੇ ਕਿਵੇਂ ਬਖਸ਼ਿਸ਼ ਕੀਤੀ? ਕਾਰਨ ਕੀ? ਤਿੰਨ ਅੱਖਰ ਰਤਨਾਂ ਤੇ ਭਲਾ ਜੀ, ਭਾਣਾ ਜੀ ਤੇ ਭੁੱਲ ਗਏ। ਪੁਰਖਾ ਇਹ ਕੰਮ ਨਹੀਂ ਸੀ ਕਰਨਾ, ਭੁੱਲ ਗਏ ਜੀ। ਸੋ ਇਸੇ ਤਰ੍ਹਾਂ ਕਰਨਾ ਪੈਣਾ ਭਾਣਾ ਜੀ, ਇਹ ਠੀਕ ਹੈ। ਹਾਂ ਜੀ, ਭਲਾ ਜੀ, ਭਲਾ ਜੀ, ਭਾਣਾ ਜੀ ਭੁੱਲ ਗਏ ਜੀ। ਉਹ ਦੂਸਰਾ ਅੱਖਰ ਆਪਣੇ ਰਤਨਾਂ ਤੋਂ ਕੱਢਿਆ ਹੀ ਨਹੀਂ ਸੱਚੇ ਪਾਤਸ਼ਾਹ ਜੀ ਨੇ। ਬੇਅੰਤ ਤਾਕੇ ਹਨ ਆਪਣੇ ਪਾਸ, ਇਹਨਾਂ ਸਮਾਂ ਨਹੀਂ। ਬੜੇ ਗੁਰਮੁਖ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਆਪਾਂ ਨੂੰ ਪਵਿੱਤਰ ਬਚਨ ਸੁਣਾਉਣ ਵਾਲੇ ਨੇ, ਪਰ ਇੱਕ ਇੱਕ ਪਾਤਸ਼ਾਹ ਜੀ ਦੇ ਬਾਰੇ 'ਚ ਵਿਚਾਰ ਕੇ ਵੇਖ ਲਈਏ। ਇਹੀ ਗੱਲ ਹੋਵੇਗੀ, ਸਿੱਧ ਹੋਵੇਗਾ, ਇਹੀ ਨਿਚੋੜ ਤੱਕ ਨਿਕਲੇਗਾ ਕਿ ਹੁਕਮ ਮੰਨਣਾ ਗੁਰਸਿੱਖੀ ਦੇ ਵਿੱਚ ਇਹ ਬੜਾ ਭਾਰੀ ਜ਼ਰੂਰੀ ਹੈ। ਔਰ ਹੁਕਮ ਗੁਰੂ ਕਾ ਮੰਨਣਾ, ਹੋਰ ਕਿਸੇ ਦਾ ਨਹੀਂ। ਗੁਰੂ ਕੇ ਸਿੱਖਾਂ ਦਾ ਹੁਕਮ ਜੋ ਹੋਵੇਗਾ ਉਹ ਗੁਰੂ ਕੀ ਮਰਿਆਦਾ ਅਨੁਸਾਰ ਹੋਵੇਗਾ। ਉਹ ਪੰਜਾਂ ਪਿਆਰਾਂ ਦਾ ਹੁਕਮ ਗੁਰੂ ਕਾ ਹੁਕਮ ਜਾਣ ਕਰਕੇ ਹਰੇਕ ਸਿੰਘ ਨੂੰ, ਹਰੇਕ ਮਾਈ ਭਾਈ ਨੂੰ ਉਸ ਹੁਕਮ ਅੱਗੇ ਸੀਸ ਝੁਕਾਉਣਾ ਪਵੇ। ਸੋ ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਹਮੇਸ਼ਾ ਆਗਿਆ ਵਿੱਚ ਰਹਿ, ਪ੍ਰਵਾਹ ਨਹੀਂ ਕੀਤੀ, ਠੰਡ ਦੇ ਵਿੱਚ ਆਪ ਜੀ ਦਾ ਸਰੀਰ ਜੜ ਹੋ ਜਾਣਾ ਅਤਿਅੰਤ ਠੰਡ ਦਾ ਕਾਰਨ, ਜਾਂ ਅੱਧੀ ਰਾਤ ਨੂੰ ਵੀ, ਠੀਕ ਪਹਿਲਾਂ ਦੱਸਣਾ ਜੀ ਅੱਧੀ ਰਾਤ ਹੈ, ਹਜ਼ੂਰ ਕਹਿੰਦੇ ਪੁਰਖਾ ਫਿਰ ਵੇਖ ਮਹਾਰਾਜ ਅੱਧੀ ਰਾਤ ਹੈ, ਬਾਬਾ ਬੁੱਢਾ ਜੀ ਅੱਗੇ ਇਹ ਬਚਨ ਕਹਿ ਕੇ ਫੇਲ ਹੋ ਚੁੱਕੇ ਨੇ। ਤੀਸਰੀ ਵਾਰੀ ਕਿਹਾ, ਖਿਆਲ ਕੀਤਾ ਰਾਤ ਅੱਧੀ ਹੈ, ਸੱਚ ਹੀ ਬੋਲਿਆ। ਕਾਰਨ ਕੀ? ਉਹ ਮਨਾ ਉਹ ਇਹ ਬੁੱਧੀ ਨਾਲ ਨਿਸ਼ਚਾ ਕੀਤਾ ਹੈ ਨਾ ਕਿ ਅੱਧੀ ਰਾਤ ਹੈ, ਬੁੱਧੀ ਦੇ ਮੰਡਲ ਵਿੱਚ ਫਿਰਦਾ ਹੈ। ਸੋ ਇਹ ਆਪਣੀ ਬੁੱਧੀ ਦੀ ਚਾਤਰਤਾ ਛੱਡ, ਗੁਰੂ ਕੇ ਚਰਨਾਂ ਵਿੱਚ ਬੇਨਤੀ ਕਰ। ਬੇਨਤੀ ਕੀਤੀ, ਪੁਰਖਾ ਕਿੰਨੀ ਰਾਤ ਰਹਿੰਦੀ ਹੈ, ਹਜ਼ੂਰ ਮੈਂ ਭੁੱਲ ਗਿਆ ਸੀ। ਦੱਸ ਭਾਈ, ਝੂਠ ਬੋਲਣਾ ਨਹੀਂ, ਬੋਲੀਆ ਸੱਚ ਧਰਮ, ਝੂਠ ਨਾ ਬੋਲੀਏ। ਸੋ ਕੀ ਦੱਸ, ਕਿੰਨੀ ਰਾਤ ਗੁਜ਼ਰੀ ਹੈ? ਸੱਚੇ ਪਾਤਸ਼ਾਹ, ਜਿੰਨੀ ਰਾਤ ਗੁਜ਼ਾਰੀ ਹੈ ਗੁਜ਼ਰ ਗਈ ਹੈ, ਔਰ ਜਿੰਨੀ ਤੁਸੀਂ ਬਾਕੀ ਰੱਖੀ ਹੈ ਸੱਚੇ ਪਾਤਸ਼ਾਹ, ਓਨੀ ਬਾਕੀ ਰਹਿੰਦੀ ਹੈ। ਦਾਤ ਨੂੰ ਕੀ ਪਤਾ? ਬੁੱਧੀ ਦੀ ਹਲਕਾ ਤੋਂ ਪਰੇ ਹੋ ਗਏ। ਉਸ ਵੇਲੇ ਬਾਬਾ ਬੁੱਢਾ ਜੀ ਸਮਝ ਗਏ ਕਿ ਇਹ ਸਾਡੇ ਨਾਲੋਂ ਪਹਿਲਾ ਦਰਜਾ ਲੈ ਗਏ। ਮੈਂ ਵੀ ਵੱਡਾ ਭਾਰੀ ਸੇਵਾ ਕਰਦਾ ਸੀ, ਪਰ ਨਹੀਂ, ਮੈਨੂੰ ਇਹ ਖਿਆਲ ਸੀ ਕਿ ਮੈਂ ਵੱਡਾ ਸੇਵਾਦਾਰ ਹਾਂ, ਪਰ ਆਗਿਆ ਵਿੱਚ ਚੱਲਦਿਆਂ ਹੋਇਆਂ ਆਪਣੀ ਬੁੱਧੀ ਉੱਥੇ ਨਹੀਂ, ਉੱਥੇ ਗੁਰੂ ਕੀ ਆ ਗਿਆ। ਸੋ ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਛਾਤੀ ਨਾਲ ਲਾ ਕੇ, ਜਦੋਂ ਇੱਥੇ ਤੱਕ ਵੀ ਕਿਹਾ ਗਿਆ ਕਿ ਮੁਰਦਾ ਖਾਓ, ਜਿੱਥੋਂ ਤੱਕ ਵੀ ਚਾਰ ਚਿਹਰੇ ਫਿਰਨ ਲੱਗ ਪੈਣੇ ਚਿਖਾ ਬਣੀ ਹੋਈ ਦੇ, ਪੁੱਛਿਆ ਪੁਰਖਾ ਖਾਂਦਾ ਨਹੀਂ ਕਿ ਆਗਿਆ ਕਿਹੜੇ ਪਾਸੋਂ ਹੈ? ਇਹਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਕੱਪੜਾ ਚੱਕਿਆ, ਤਿੰਨ ਮੇਲ ਦਾ ਕਰਾ ਪ੍ਰਸ਼ਾਦ ਅਥਵਾ ਸਾਰਾ ਸਾਰੰਗ ਹੀ ਅਲੋਪ ਕਰ ਦਿੱਤਾ ਹੈ। ਛਾਤੀ ਨਾਲ ਘੁੱਟ ਕੇ ਲਾ ਲਿਆ, ਗੁਰ ਅੰਗਦ ਗੁਰ ਅੰਗ ਤੇ ਗੰਗਾ ਜਾਨ ਤਰੰਗ ਉੱਠਾ ਹੈ। ਸੋ ਜੇ ਕਦੇ ਕਿਹਾ ਸੀ ਕਿੱਕਰਾਂ ਤੋਂ ਮਠਿਆਈ ਝਾੜੋ, ਸਾਹਿਬਜ਼ਾਦਿਆਂ ਨੇ ਕਹਿ ਦਿੱਤਾ, ਕੋਈ ਰਿਖੀ ਮੁਨੀ ਪੀਰ ਪੈਗੰਬਰ ਐਸਾ ਨਹੀਂ ਹੋਇਆ ਜਿਹਨੇ ਕਿਤੇ ਬਿਰਸ਼ਾਂ ਤੋਂ ਇਹ ਮਠਿਆਈਆਂ ਝਾੜੀਆਂ ਹੋਣ। ਇੱਥੋਂ ਕੰਢੇ ਡਿੱਗਣ ਗਏ, ਕੋਈ ਪੱਤਰੇ ਥੋੜ੍ਹੇ ਬਹੁਤੇ ਡਿੱਗ ਪੈਣਗੇ, ਇੰਨਾ ਸ਼ਰਮਿੰਦਾ ਕਿਉਂ ਕਰਨਾ ਚਾਹੁੰਦੇ ਮੈਨੂੰ ਸੰਗਤਾਂ ਵਿੱਚ? ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਇਸ ਤਰ੍ਹਾਂ ਤਾਂ ਰਹਿਣ ਦੇ, ਬੈਠਾ ਰਹਿਣ ਦੇ। ਲੋਕ ਕਹਿਣਗੇ ਪਾਗਲ ਹੋ ਗਿਆ ਸਾਹਿਬਜ਼ਾਦਾ, ਪਰ ਸਤਿਗੁਰੂ ਅੰਗਦ ਸਾਹਿਬ ਨੂੰ ਆਗਿਆ ਹੁੰਦੀ ਹੈ, ਅੱਧਾ ਬਚਨ ਰਤਨਾਂ ਵਿੱਚੋਂ ਨਿਕਲਿਆ, ਅੱਧਾ ਹਾਲੇ ਨਹੀਂ। ਚੱਟ ਉਸ ਵੇਲੇ ਕਮਰ ਕਸਾ ਕਰਕੇ ਜਾ ਕੇ ਮਠਿਆਈ ਝਾੜਨੀ ਸ਼ੁਰੂ ਕੀਤੀ। ਸੋ ਖਾਲਸਾ ਜੀ, ਜਿੱਥੇ ਗੁਰੂ ਕੀ ਮਰਿਆਦਾ, ਗੁਰੂ ਕਾ ਹੁਕਮ ਹੈ, ਉੱਥੇ ਗੁਰੂ ਕੇ ਸਿੱਖ ਨੂੰ ਆਪਾ ਭਾਵ ਮਿਟਣਾ ਪਵੇਗਾ, ਔਰ ਗੁਰੂ ਕੇ ਹੁਕਮ ਦੇ ਅੱਗੇ ਆਪਣਾ ਸੀਸ ਝੁਕਾਉਣਾ ਪਵੇਗਾ। ਕਹਿੰਦੇ ਸਨ ਕੁਛ ਲੋਕ ਦਸਮ ਪਾਤਸ਼ਾਹ ਜੀ ਦੇ ਮੌਕੇ ਵੀ ਇਹ ਕੀ ਕਰਨ ਲੱਗ ਪਿਆ, ਦੇਵੀ ਪੁੱਠੀ ਪੈ ਗਈ। ਲਓ ਜੀ, ਕਦੇ ਗੁਰਾਂ ਨੇ ਆਪਣੇ ਚੇਲਿਆਂ ਨੂੰ ਸਿੱਖਾਂ ਨੂੰ ਵੀ ਵਧਿਆ? ਨਾਵੇਂ ਪਾਤਸ਼ਾਹ ਤੱਕ ਤਾਂ ਆਪਣੇ ਸਿੱਖਾਂ ਦੀ ਪ੍ਰਤਪਾਲਾ ਹੁੰਦੀ ਆਈ, ਮਰਦਿਆਂ ਨੂੰ ਜਿਉਂਦੇ ਕਰਦੇ ਰਹੇ। ਹੁਣ ਇਹ ਕਹਿਣ ਲੱਗੇ ਨੇ ਅਸੀਂ ਸਿੱਖਾਂ ਨੂੰ ਆਪ ਹੀ ਵੱਢ ਦੇਣਾ। ਸੋ ਉਸ ਮੌਕੇ ਤੇ ਜਿਹੜੇ ਕੱਚੇ ਮਨਾਂ ਵਾਲੇ ਸਨ ਉਹ ਹਿੱਲ ਗਏ, ਪਰ ਧੰਨ ਗੁਰੂ ਕੇ ਪਿਆਰੇ, ਪੰਜ ਪਿਆਰੇ ਜਿਹਨਾਂ ਨੇ ਕੇਵਲ ਇਹੀ ਜਾਣਿਆ ਕਿ ਸੀਸ ਗੁਰੂ ਕੇ ਚਰਨਾਂ 'ਚ ਭੇਟਾ ਕੀਤਾ ਹੋਇਆ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ, ਹੁਣ ਇੱਥੇ ਵਿਚਾਰਨ ਵਾਲੇ ਤਹੀਲ ਹੁਜਤ ਕਰਨ ਦਾ ਮੌਕਾ ਹੀ ਨਹੀਂ, ਮਹਾਰਾਜ ਸੀਸ ਹਾਜ਼ਰ ਹੈ। ਸੋ ਇੱਕ ਗਲਤੀ ਕਰ ਬੈਠਾ ਹੈ, ਇਹ ਗਲਤੀ ਕੀਤੀ ਮਹਾਰਾਜ, ਤੁਹਾਡਾ ਪਹਿਲਾ ਹੁਕਮ ਨਹੀਂ ਮੰਨਿਆ, ਦੂਸਰਾ ਹੁਕਮ ਮੌਕੇ ਨਹੀਂ ਉੱਠਿਆ, ਜਦੋਂ ਤੋਂ ਲੈ ਕੇ ਤੁਹਾਡੇ ਚਰਨਾਂ 'ਚ ਪਹੁੰਚਿਆ ਸੀ, ਤਨ ਮਨ ਧਨ ਤੁਹਾਡੇ ਚਰਨਾਂ 'ਚ ਪਹਿਲਾਂ ਹੀ ਹਾਜ਼ਰ ਕਰ ਚੁੱਕਾ ਸੀ, ਮੈਂ ਗਲਤੀ ਕੀਤੀ ਹੈ, ਦੋ ਵਾਰੀ ਆਪਣੇ ਸਿਰ ਨੂੰ ਲੁਕਾ ਕੇ ਕਿਉਂ ਰੱਖਿਆ, ਇਹ ਮੁਆਫ਼ੀ ਦਿਓ। ਔਰ ਦਾਸ ਦਾ ਤੀਰਥ ਹਾਜ਼ਰ ਹੈ, ਸੱਚੇ ਪਾਤਸ਼ਾਹ ਜੀ ਨੇ ਝਟਕਾ ਦਿੱਤਾ, ਔਰ ਇੱਕ ਦੇ ਝਟਕੇ ਜਾਣ ਤੋਂ ਦੂਜੇ ਵਾਸਤੇ ਬੜੀ ਮੁਸ਼ਕਲ ਸੀ, ਹੋਣ ਕਿ ਪਹਿਲਾਂ ਤਾਂ ਕੋਈ ਸ਼ੱਕ ਸੀ, ਹੁਣ ਸ਼ੱਕ ਨਹੀਂ ਰਹੇ, ਦੂਸਰੇ ਸਿੱਖ ਨੇ ਫਿਰ ਦੇਣਾ, ਤੀਸਰੇ ਨੇ, ਚੌਥੇ ਨੇ, ਪੰਜਵੇਂ ਨੇ, ਸੋ ਆਗਿਆ ਮੰਨੀ ਤਾਂ ਕਿੱਡੀ ਵੱਡੀ ਭਾਰੀ ਦਾਤ ਮਿਲੀ। ਉਹਨਾਂ ਪੰਜਾਂ ਨੇ ਆਪਣਾ ਰੂਪ ਬਣਾ ਕਰਕੇ ਬਚਨ ਕਹਾਲ ਹੈ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਗੁਰੂ ਘਰ ਦੇ ਵਿੱਚ ਆਗਿਆ ਮੰਨਣੀ ਸਭ ਤੋਂ ਵੱਡੀ ਗੱਲ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਗਿਆ ਮੰਨੀ ਸਤਿਗੁਰੂ ਅੰਗਦ ਸਾਹਿਬ ਜੀ ਦੀ, ਜੋ ਜੋ ਹੁਕਮ ਕੀਤਾ, ਨਹੀਂ ਤਾਂ ਸਾਹਿਬਜ਼ਾਦਿਆਂ ਪਹਿਲੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੇ ਵੀ ਕਹਾਇਆ ਕਿ ਪੁੱਤਰੀ ਕੌਣ ਨਾ ਪਾਲਿਓ, ਕਰ ਪੀਰਾ ਕੰਨ ਮੁਰੱਟੀ ਹੈ, ਦਿਲ ਖੋਟਾ ਆਕੀ ਹੁਣ ਪਲ ਭਾਰ ਉਹ ਚੈਨ ਛੱਡੀ ਹੈ। ਦਾਸੂ ਤੇ ਦਾਸੂ ਜਾਓ ਬਾਈ, ਗੋਂਦੇ ਦੇ ਨਾਲ ਜਾਓ, ਉਸ ਨਗਰੀ ਦੇ ਵਿੱਚੋਂ ਪ੍ਰੇਤ ਕੱਢ ਆਓ। ਲਓ ਜੀ, ਸਾਨੂੰ ਭੂਤਾਂ ਪ੍ਰੇਤਾਂ ਤੋਂ ਮਰਵਾਉਣਾ ਚਾਹੁੰਦੇ ਹੋ? ਪੁਰਖਾ ਤੂੰ ਜਾ, ਸਤ ਬਚਨ ਜੀ ਮੁਰਤਾ ਗੱਡੀ ਦੇ ਮਾਲਕ ਬਣ ਕੇ ਸ਼ਬਦ ਫਰਮਾਇਆ ਸੀ ਹੁਕਮ ਦੇ ਪੁਰਖਾਏ। ਸੋ ਜੈ ਬੈਸ ਆਵੈ ਤੈ ਬੈਸਾ ਸਵਾਮੀ, ਜੈ ਤੇ ਜੈ ਤਹ ਜਾਵਾ, ਸਭ ਨਗਰੀ ਮੈਂ ਏਕੋ ਰਾਜਾ, ਸਭਾ ਸੁਵਿਧ ਹੈ ਖਾਵਾ। ਜਿੱਥੇ ਭੇਜੋ ਮਹਾਰਾਜ ਜਾਂਦਾ ਹਾਂ, ਜਿੱਥੇ ਬਿਠਾਓ ਬੈਠਦਾ ਹਾਂ। ਆਗਿਆ ਮੰਨੀ ਔਰ ਕਿੱਡੀ ਵੱਡੀ ਭਾਰੀ ਸੇਵਾ ਕੀਤੀ ਸਤਿਗੁਰੂ ਅਮਰਦਾਸ ਜੀ ਨੇ। 72 ਤੋਂ 84 ਸਾਲ ਦੀ ਅਵਸਥਾ ਤੱਕ ਆਪ ਆਪਣੇ ਹੱਥੀਂ ਸੇਵਾ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਆਪ ਜੀ ਨੇ ਪ੍ਰਾਪਤ ਕੀਤੀ। ਔਰ ਤਾਂ ਬਚਨ ਉਚਾਰੇ ਨੇ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿੱਤ ਲਾਏ। ਐਵੇਂ ਨਹੀਂ ਕਿਹਾ ਕਿ ਆਪ ਸੇਵਾ ਨਾ ਕੀਤੀ ਹੋਵੇ ਤੇ ਕਹਿ ਦਿੱਤਾ ਸਿੱਖੋ ਤੁਸੀਂ ਸੇਵਾ ਕਰੋ। ਆਪ ਸੱਚੇ ਪਾਤਸ਼ਾਹ ਜੀ ਨੇ ਜੋ ਜੋ ਹੁਕਮ ਕਰਨਾ ਸੀ ਆਪਣੇ ਹੱਥੀਂ ਔਰ ਆਪਣੇ ਸਰੀਰਕ ਤੌਰ ਤੇ ਵਰਤਾ ਕੇ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਆਗਿਆ ਕੀਤੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਮਿਹਰਾਂ ਕੀਤੀਆਂ। ਚੌਥੇ ਸਰੂਪ ਦੇ ਵਿੱਚ ਵੀ ਇਹੀ ਗੱਲ ਬਣੀ, ਭਾਈ ਰਾਮਾ ਵੀ, ਸਤਿਗੁਰੂ ਰਾਮਦਾਸ ਜੀ ਵੀ, ਦੋਵਾਂ ਦਾ ਸੰਬੰਧ ਵੀ ਇੱਕੋ ਜਿਹਾ ਹੈ। ਸੇਵਾਦਾਰ ਵੀ ਬੜੇ ਤਗੜੇ ਨੇ। ਸੰਗਤਾਂ ਨੇ ਪੁੱਛਿਆ ਜੀ ਗੁਰਤਾ ਗੱਦੀ ਕਿਹਨਾਂ ਨੂੰ? ਸੰਗਤੇ ਆਪੇ ਪਰਖ ਲਓ, ਪਰਖ ਹੋਣ ਲੱਗੀ, ਖੜੇ ਬਣੇ ਸਭ ਸੰਗਤ ਆਪ ਜਾਣਦੇ ਹੋ। ਅਖੀਰ ਤੀਸਰੀ ਵਾਰੀ ਕਹਿਣ ਲੱਗਾ ਭਾਈ ਰਾਮਾ ਮਹਾਰਾਜ, ਤੁਸੀਂ ਬੁੱਢੇ ਹੋ ਗਏ ਹੋ, ਤੁਹਾਡੀ ਉਮਰ 106 ਸਾਲ ਦੀ ਹੋ ਗਈ ਹੈ, ਤੁਹਾਨੂੰ ਚੇਤਾ ਭੁੱਲ ਗਿਆ, ਮੈਂ ਠੀਕ ਬਣਾਇਆ। ਅੱਛਾ, ਤੁਹਾਡੀ ਉਮਰ ਦੀ ਪਰਖ ਕਰਨ ਲੱਗੇ? ਚੰਗਾ ਭਾਈ, ਬਚਨ ਤਾਂ ਕਿ ਗੁਰਮੁਖ ਬੁੱਢੇ ਕਦੇ ਨਾ ਰਹਿੰਦੇ ਨੇ, ਅੰਤਰ ਸੁਰਤ ਗਿਆਨ। ਠੀਕ ਹੈ ਭਾਈ, ਸਤਿਗੁਰੂ ਰਾਮਦਾਸ ਜੀ ਨੂੰ ਆਗਿਆ ਵੀ ਪੁਰਖਾ ਖੜੇ ਠੀਕ ਨਹੀਂ ਬਣੇ, ਹਜ਼ੂਰ ਮੈਂ ਭੁੱਲਣ ਹਾਰ, ਤੁਸੀਂ ਬਖਸ਼ਣ ਯੋਗ ਹੋ, ਠੀਕ ਹੀ ਠੀਕ ਨਹੀਂ ਬਣਿਆ, ਮੇਰੀ ਬੁੱਧ ਛੋਟੀ ਹੈ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਪਾਲ ਅਕਿਰਤ ਕਰਨਾ ਪੂਰਨ ਦ੍ਰਿਸ਼ਟ ਤੇਰੀ ਰਾਮ। ਸੋ ਗੁਰੂ ਕੇ ਅੱਗੇ ਜਿਹਨਾਂ ਜਿਹਨਾਂ ਨੇ ਸੀਸ ਲਵਾਇਆ ਔਰ ਆਗਿਆ ਮੰਨੀ, ਉਹਨਾਂ ਨੂੰ ਬਖਸ਼ਿਸ਼ਾਂ ਹੋਈਆਂ। ਅੱਗੇ ਮਿਸਾਲ ਹੈ ਆਪਣੇ ਪਾਸ ਤਿਰਥੀਏ ਦੀ, ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਗਿਆ ਮੰਨਣੀ, ਉਹਨੇ ਨਾ ਮੰਨਣੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਚੱਲੋ। ਪੋਤਰੇ ਨੂੰ ਦਾਤ ਮਿਲੀ ਤੇ ਫਿਰ ਕੋਈ ਮੌਕਾ ਆਇਆ ਤਾਂ ਪੋਤਰੇ ਨੇ ਦਾਦੇ ਨੂੰ ਦਾਤ ਦਿੱਤੀ। ਸਤਿਗੁਰੂ ਅੱਠਵੇਂ ਪਾਤਸ਼ਾਹ ਜੀ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਦਾਦਾ ਜੀ ਨੂੰ ਦਾਤ ਦਿੱਤੀ। ਇੱਕੋ ਇੱਕ ਕਾਰਨ ਕਿ ਆਗਿਆ ਵਿੱਚ ਚੱਲਣਾ ਤੇ ਹੁਕਮ ਵਿੱਚ ਚੱਲਣਾ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਦੇ ਮੌਕੇ ਦੇ ਬਾਰੇ ਦਾਸ ਬੇਨਤੀ ਕਰ ਚੁੱਕਾ ਹੈ, ਸਮਾਂ ਜ਼ਿਆਦਾ ਨਾ ਲੱਗ ਜਾਂਦਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹਨਾਂ ਜਿਹਨਾਂ ਨੇ ਆਗਿਆ ਮੰਨੀ ਪਰਖ ਕੀਤੀ ਹੈ, ਇਤਿਹਾਸ ਪੜ੍ਹ ਕੇ ਵੇਖੋ, ਸਭ ਤੋਂ ਪਹਿਲਾਂ ਪਰਖ ਹੋਏ ਜੋ ਰਾਮ ਰਾਏ ਦੇ ਮਸੰਦ ਸਨ, ਉਹਨਾਂ ਨੇ ਕੁਰੀਤੀ ਕੀਤੀ, ਉਹਨਾਂ ਨੂੰ ਦੰਨ ਮਿਲਿਆ। ਫਿਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਾਰੇ ਪੰਡਿਤ ਇਕੱਠੇ ਕੀਤੇ ਬ੍ਰਾਹਮਣੀ ਜਾਲ ਤੋਂ ਛੁਡਾਉਣ ਵਾਸਤੇ, ਕਿ ਨਾਰਾਜ਼ਗੀ ਨਾ ਕਰਨ ਕਿ ਸਾਨੂੰ ਕਿਉਂ ਪਿੱਛੇ ਕੀਤਾ ਗਿਆ। ਭਾਈ ਜਿਹਨਾਂ ਨੇ ਮਾਸ ਖਾਣਾ ਉਹਨਾਂ ਨੂੰ ਪੰਜ ਪੰਜ ਮੋਹਰਾਂ, ਜਿਹਨਾਂ ਨੇ ਖੀਰ ਖਾਣੀ ਹੈ ਉਹਨਾਂ ਨੂੰ ਇੱਕ ਇੱਕ ਮੋਹਰ, ਮਾਸ ਵਾਲੇ ਪਾਸੇ ਵੱਡੀਆਂ ਵੱਡੀਆਂ ਪੰਗਤਾਂ, ਖੀਰ ਵਾਲੇ ਪਾਸੇ ਥੋੜੇ ਜਿਹੇ ਰਹਿ ਗਏ। ਮਹਾਰਾਜ ਕਹਿਣਗੇ ਜਾਓ ਬਸਿਰਕੇ ਹੋ, ਬਸਿਰਕੇ ਹੋ ਚੁੱਕੇ ਹੋ, ਮਾਇਆ ਵਾਸਤੇ ਆਪਣਾ ਧਰਮ ਛੱਡ ਚੁੱਕੇ ਹੋ, ਦੇਣਾ ਤਾਂ ਡਨ ਸੀ ਪਰ ਅਸੀਂ ਝੂਠ ਨਹੀਂ ਬੋਲਦੇ, ਬਚਨ ਜੋ ਅਸੀਂ ਉਸੇ ਤਰ੍ਹਾਂ ਕਰਾਂਗੇ, ਪਰ ਅਸੀਂ ਮਾਸ ਖਾਣੇ ਨੂੰ ਇੱਕ ਇੱਕ ਮੋਹਰ ਤੇ ਖੀਰ ਖਾਣੇ ਨੂੰ ਪੰਜ ਪੰਜ ਮੋਹਰਾਂ, ਹੋਰ ਵੀ ਕੋਈ ਤੁਹਾਡੇ ਵਿੱਚੋਂ ਹੈ, ਅਸੀਂ ਪੜ੍ਹ ਕਰਨੀ ਚਾਹੁੰਦੇ ਹਾਂ। ਸੋ ਕੇਸ਼ਵ ਦਾਸ ਪੰਡਿਤ ਹੈ ਜੀ ਸਾਡੇ ਵਿੱਚੋਂ, ਲਿਆਓ ਭਾਈ, ਉਹਨੂੰ ਵੀ ਬੁਲਾਇਆ ਗਿਆ, ਉਹਨੇ ਵੀ ਆਪਣੀ ਜੋ ਮਨ ਮਰਜ਼ੀ ਸੀ ਕੀਤੀ। ਹਜ਼ੂਰ ਸੱਚੇ ਪਾਤਸ਼ਾਹ ਨੇ ਬ੍ਰਾਹਮਣੀ ਜਾਲ ਤੋਂ ਸਾਨੂੰ ਛਡਾਉਣ ਵਾਸਤੇ ਉਸ ਸਮੇਂ ਵਾਸਤੇ ਉਹਦੀ ਗੱਲ ਮੰਨੀ, ਐਵੇਂ ਨਾ ਕਹਿ ਦੇਵੇ ਕਿ ਮੈਂ ਸੱਚਿਆ ਸੀ, ਯਤਨਾਂ ਨੇ ਆਪਣਾ ਬੜਾ ਕੀਤਾ, ਝੂਠਾ ਨਿਕਲਿਆ। ਕਾਰਨ ਕੀ ਪੰਡਿਤ ਜੀ? ਸੋ ਚੰਡੀ ਕਿੱਧਰ ਗਈ? ਮਹਾਰਾਜ ਕੋਈ ਚੰਗੀ ਕੋਈ ਬਲੀ ਦਿਓ। ਮਹਾਰਾਜ ਕਹਿਣਗੇ ਪਵਿੱਤਰ ਬਲੀ ਦੇਣੀ ਚਾਹੀਦੀ ਹੈ ਨਾ। ਸਿਆਣਾ ਸੀ ਬੜਾ ਕੇਸ਼ਵ ਦਾਸ ਪੰਡਿਤ, ਬੜਾ ਚਤੁਰ ਸਮਝ ਗਿਆ ਕਿਹਾ ਕਿ ਬ੍ਰਾਹਮਣੀ ਚੌਂ ਯੁੱਗਾਂ ਨੇ ਗੁਰੂ ਤੇ ਦੇਵਤੇ ਤੇ ਪਵਿੱਤਰ ਕਹਾਉਂਦੇ ਆ, ਮੈਨੂੰ ਹੀ ਵੱਢ ਕੇ ਹੁਣ ਵਿੱਚੇ ਸਿੱਟਣਗੇ, ਮੈਂ ਝੂਠਾ ਨਿਕਲਿਆ ਹਾਂ, ਪੱਜ ਨਿਕਲਿਆ ਉੱਥੋਂ। ਸੱਚੇ ਪਾਤਸ਼ਾਹ ਕਹਿਣਗੇ ਇਹ ਵੀ ਚੰਗਾ ਹੋਇਆ, ਹੁਣ ਪੰਡਤੋ ਤੁਹਾਡਾ ਕੋਈ ਹੱਕ ਨਹੀਂ ਰਿਹਾ ਸਿੱਖਾਂ ਦੇ ਉੱਪਰ, ਅਸੀਂ ਕਹਿ ਦੇਣਾ ਹੈ ਕਿ ਸੇਵ ਕਰੀ ਇਨਹੀਂ ਕੀ ਭਾਵਤ, ਔਰ ਕਿ ਸੇਵ ਸੁਹਾਤ ਨਾ ਜੀ ਕੋ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਔਰ ਆਪਣੇ ਪਰਿਵਾਰ ਹੀ ਨਿਆਣ ਵਿੱਚੋਂ ਕੱਢ ਕੇ ਕਿਹਾ ਕਿ ਇਹੀ ਸਾਡੀ ਚੰਡੀ ਹੈ। ਅਸ ਕਿਰਪਾਨ ਖੰਡੋ ਖੜਗ ਸੁਪਤ ਤਬਰੇ ਅਰਤੀਰ ਸਾਹਿਬ ਸਰੋਹੀ ਸਾਹਿਬੀ ਯਹ ਹਮਾਰੇ ਪੀਰ। ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਜਿਤੇ ਸ਼ਸਤਰ ਨਾਮੰਗ ਨਮਸਕਾਰ ਸਾਮੰਗ। ਇਹ ਸਾਰਿਆਂ ਦੀ ਪਰਖ ਹੋਣ ਤੋਂ ਬਾਅਦ ਹੁਣ ਸਿੱਖਾਂ ਦੀ ਪਰਖ ਹੋਈ। ਜੋ ਦਾਸ ਬੇਨਤੀ ਕਰ ਚੁੱਕਾ ਸਿੱਖਾਂ ਦੀ ਪਰਖ ਕਰਨ ਤੋਂ ਪੰਜ ਸਿੱਖ ਨਿਤਰੇ ਹਨ ਔਰ ਪੰਜਾਂ ਨੂੰ ਆਪਣੇ ਹੱਥੀਂ ਝਟਕਾਇਆ। ਕਈ ਖਾਲਸਾ ਜੀ ਸਾਥੀਆਂ ਲੋਕੀ ਸਾਡੀ ਕੁਛ ਸਰਧਾ ਤੋੜਨ ਵਾਸਤੇ ਕਈ ਕਹਿੰਦੇ ਨੇ ਅਸੀਂ ਬੜੇ ਅਗਾਂਹ ਵਧੂ ਖਿਆਲਾਂ ਦੇ ਹਾਂ, ਨਵੀਂ ਖੋਜ ਕਰਦੇ ਹਾਂ। ਉਹਨਾਂ ਨੂੰ ਖੋਜ ਕਰਦੇ ਕੇਵਲ ਆਪਣੇ ਆਪ ਨੂੰ ਵੱਡੇ ਬਣਾਉਣ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਨਿਸ਼ਚਾ ਜੋ ਸਾਡੇ ਮਨ ਵਿੱਚ, ਉਹਨੂੰ ਉਖੇੜਨਾ ਨਹੀਂ ਚਾਹੀਦਾ। ਕਈ ਲੋਕ ਕਹਿ ਦਿੰਦੇ ਨੇ ਸ਼ਾਇਦ ਬੱਕਰੇ ਵੱਢ ਦਿੱਤੇ ਹੋਣਗੇ, ਕਿ ਸਤਿਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਝੂਠੀ ਹੈ। ਸਤਿਗੁਰ ਮੇਰਾ ਸਰਬ ਪ੍ਰਤਪਾਲਾ ਹੈ, ਸਤਿਗੁਰ ਮੇਰਾ ਮਾਰ ਜੀ ਵੱਲ ਮਾਰ ਕੇ ਸੱਚੇ ਪਾਤਸ਼ਾਹ ਜੀ ਹੱਥੀਂ ਤੇ ਜੋੜਾ ਕਰ ਦਿੰਦੇ ਨੇ ਆਪਣੇ ਪਿਆਰਿਆਂ ਨੂੰ। ਬਲਕਿ ਮਿਰਤਕ ਤੋਂ ਪਾਇਓ ਤਨ ਸਾਸਾ, ਵਿਸ਼ੇਸ਼ ਆਣ ਮਿਲਾਇਆ, ਪਸ਼ੂ ਸੇਤ ਮੁਗਧ ਪਾਇਆ ਸਰੋਤੇ, ਹਰ ਨਾਮਾ ਮੁਕਤ ਗਾਇਆ। ਕਿੰਨੇ ਮਰਿਆਂ ਨੂੰ ਜਿਉਂਦੇ ਕੀਤਾ, ਜਿਹੜੇ ਗੁਰੂ ਕੀ ਬਾਣੀ ਵਿੱਚ ਜਿਹੜੀਆਂ ਸਾਥੀਆਂ ਨੇ, ਉਹਨਾਂ ਨੂੰ ਕਿਹੜਾ ਕੋਈ ਅੱਖੋਂ ਓਹਲੇ ਕਰ ਦੇਵੇਗਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਬੱਚਾ ਜਿਹੜਾ ਅੱਗ ਵਿੱਚ ਸੜ ਕੇ ਤੋਂ ਮਰ ਗਿਆ ਸੀ, ਉਹਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਉਂਦਾ ਕੀਤਾ। ਉਸ ਮੌਕੇ ਤੇ ਪਵਿੱਤਰ ਸ਼ਬਦ ਇਹ ਉਚਾਰਿਆ, ਸੰਮਣ ਤੇ ਮੂਸਣ ਦੀ ਸੱਚ। ਫਿਰ ਉਸ ਵੱਢ ਲਿਆ ਆਪਣੇ ਪੁੱਤਰ ਦਾ, ਹਜ਼ੂਰ ਸੱਚੇ ਪਾਤਸ਼ਾਹ ਨੇ ਜਿਉਂਦਾ ਕੀਤਾ। ਮਹਾਰਾਜ ਕਹਿਣਗੇ ਸਿੱਖੋ ਮਾਣ ਨਾ ਕਰਿਓ, ਅਸੀਂ ਸਿਰ ਵੱਢ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ। ਫਿਰ ਉਤਾਰ ਕੇ ਹਜ਼ੂਰ ਨੇ ਬਚਨ ਫਰਮਾਇਆ, ਸੰਮਣ ਜੋ ਇਸ ਪ੍ਰੇਮ ਕੀ ਦਮਕਿਆ ਹੋਤੀ ਸਾਸ, ਰਾਮਨ ਹੁੰਦੇ ਸੋ ਰੰਕ ਨਹਿ ਜਿਨ ਸਿਰ ਦੀਨੇ ਖਾਸ। ਜੇ ਕਿਤੇ ਇਹ ਪੈਸਿਆਂ ਦੇ ਵੱਟੇ ਪ੍ਰੇਮ ਖਰੀਦਿਆ ਜਾ ਸਕਦਾ ਤਾਂ ਰਾਵਣ ਕੋਈ ਕੰਗਾਲ ਤਾਂ ਨਹੀਂ ਸੀ। ਉਹਨੇ ਆਪਣੇ ਸਿਰ ਵੱਢ ਵੱਢ ਕੇ ਸ਼ਿਵਜੀ ਭਗਵਾਨ ਦੇ ਹਾਜ਼ਰ ਕੀਤੇ ਔਰ ਵਾਪਸ ਦੇ ਦਿੰਦੇ ਰਹੇ। 10 ਵਾਰੀ ਸਿਰ ਵੱਢ ਕੇ ਹਾਜ਼ਰ ਕੀਤੇ, ਫਿਰ ਵਾਪਸ ਹੋਏ ਤਾਂ ਉਹਨੂੰ 10 ਸਿਰਾਂ ਲੋਕਾਂ ਨੇ ਕਿਹਾ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਮਰੱਥ ਹਨ ਔਰ ਉਹਨਾਂ ਨੇ ਮਾਰ ਕੇ ਪੰਜਾਂ ਸਿੱਖਾਂ ਨੂੰ ਪਲਵਾਰ ਦੇ ਨਾਲ ਦੋ ਟੋਟੇ ਕਰਕੇ ਫਿਰ ਸੱਚੇ ਪਾਤਸ਼ਾਹ ਨੂੰ ਸੁਰਜੀਤ ਕੀਤਾ ਔਰ ਖੰਡੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ, ਜਿਸ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ ਚਾਰ ਪੁਰਾਹ ਸੰਤੋਖਾਂ ਨੂੰ ਮਨਾ ਕੀਤਾ, ਪੰਜਾਂ ਸਕਾਰਾਂ ਦੀ ਰਹਿਤ ਔਰ ਪੰਜਾਂ ਬਾਣੀਆਂ ਨਿਤਨੇਮ, ਜਪਜੀ ਸਾਹਿਬ, ਜਾਪ ਸਾਹਿਬ, ਸਵਾਈਏ, ਚੌਪਈ, ਸਾਰਾ ਅਨੰਦ ਸਾਹਿਬ, ਅੰਮ੍ਰਿਤ ਵੇਲ ਦਾ ਨਿਤਨੇਮ, ਸ਼ਾਮ ਦੇ ਮੌਕੇ ਤੇ ਰਹਿਰਾਸ, ਰਾਜਨ ਦੇ ਮੌਕੇ ਤੇ ਕੀਰਤਨ ਸੋਨੇ ਦਾ ਆਪ ਜੀ ਨੇ ਹੁਕਮ ਕੀਤਾ ਔਰ ਪੰਜਵੇਂ ਸਰੂਪ ਦੇ ਵਿੱਚ ਵੀ ਆਗਿਆ ਕੀਤੀ। ਪਰ ਇਸ ਨਾਮ ਸਿਮਰ ਪ੍ਰਭ ਆਪਣਾ, ਮਨ ਤਨ ਪਾਏ ਅਰੋਗਾ, ਕੋਟ ਬਿਘਨ ਲਾਸੇ ਪ੍ਰਭ ਤਰਨਾ, ਪ੍ਰਗਟੇ ਭਲੇ ਸੰਯੋਗਾ। ਚੌਥੇ ਸਰੂਪ ਦੇ ਵਿੱਚ ਆਗਿਆ ਕੀਤੀ ਭਾਈ ਗੁਰਦਾਸ ਜੀ ਦੇ ਪ੍ਰਸਾਏ, ਮਹਾਰਾਜ ਮੈਨੂੰ ਦੱਸੋ ਮੈਂ ਗੁਰਸਿੱਖੀ ਜੀਵਨ ਕਿਵੇਂ ਜੀਵਾਂ। ਹਜ਼ੂਰ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਸੋ ਭਲਕੇ ਉਸ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਕਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿੱਚ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਨ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਇਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੇ। ਅਸੀਂ ਕਾਨੂੰਨ ਕੀ ਬਣਾਉਣਾ, ਕਾਨੂੰਨ ਬਣਿਆ ਪਿਆ, ਕਾਨੂੰਨ ਨੂੰ ਲਾਗੂ ਕਰਨਾ, ਅਸੀਂ ਕਾਨੂੰਨ ਨੂੰ ਛੱਡ ਚੁੱਕੇ ਹਾਂ, ਛਿੜਕ ਚੁੱਕੇ ਹਾਂ, ਜਿੰਨਾ ਕੁ ਛਿੜਕੇ ਹਾਂ ਉੱਥੇ ਆ ਜਾਈਏ। ਕਾਨੂੰਨ ਸਾਡੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਬਣਾ ਦਿੱਤਾ ਹੈ ਔਰ ਕਾਨੂੰਨ ਬੜਾ ਸੁਖਾਲਾ ਔਰ ਕਾਨੂੰਨ ਲੋਕ ਪਰ ਲੋਕ ਨੂੰ ਸਹਾਇਤਾ ਕਰਨ ਵਾਲਾ। ਸੱਚੇ ਪਾਤਸ਼ਾਹ ਜੀ ਨੇ ਆਪ ਦੇ ਮਿਹਰਾਂ ਕੀਤੀਆਂ ਹਨ। ਦਸਮ ਸਰੂਪ ਦੇ ਵਿੱਚ ਕਹਿ ਦਿੱਤਾ, ਸੁਣ ਗੁਰ ਸਿੱਖੀ ਰਾਜ ਤੋਂ ਤਜਾ ਤੰਬਾਕੂ ਸੰਗ, ਮਰਨੀ ਮਰਾ ਤੋਂ ਅੱਤ ਪਲਾ ਜਗ ਜੂਸ ਮੈਂ ਅੰਗ, ਸਿੱਖੀ ਨਿਸ਼ਾਨੇ ਹਰਫ ਅੱਤ ਪੰਜ ਕਾਫ, ਬਾਸ਼ ਅਜੀ ਹਰ ਗਿਜ ਨਾ ਮੁਆਫ, ਹੁੱਕਾ ਹਜਾਮ ਤਹਲਾਲੋ ਆਰਾਮ, ਭਾਰੀ ਸ਼ੇਹ ਨਾ ਕਰ ਦਰੂਸ ਜਾ ਫਾਮ। ਸੋ ਚਾਰ ਕੁਰੈਤ, ਹੁੱਕਾ ਹਜਾਮ ਤਹਲਾਲ ਤੇ ਹਰਾਮ, ਜਿਸ ਵਿੱਚ ਪੰਜਵੀਂ ਕੁਰੈਤ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਕਦੇ ਕਿਸੇ ਸਿੱਖ ਨੇ ਆਪਣੇ ਦਾੜੇ ਨੂੰ ਕਾਲਾ ਨਹੀਂ ਕਰਨਾ। ਪਹਿਲੇ ਪਾਤਸ਼ਾਹ ਜੀ ਇਸ ਮੌਕੇ ਵੀ ਇਹ ਬਚਨ ਕੀਤੇ, ਜੇ ਜਰਵਾਣਾ ਪਰ ਹਰਾ ਜਰ ਵੇਸ ਕਰਨ ਦੀ ਆਈ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹਨਾਂ ਕੁਰੈਤਾਂ ਤੋਂ ਬਚਾਇਆ, ਸਾਨੂੰ ਸ਼ਰਾਬ ਤੋਂ ਬਚਾਇਆ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਸ ਪੀਤਾ ਮਤ ਦੂਰ ਹੋਏ, ਬਰਨ ਪਾਵਾ ਵਿੱਚ ਆਏ, ਆਪਣਾ ਪਰਾ ਨਾ ਪਛਾਣਾਈ, ਖਸਮੇ ਥੱਕੇ ਖਾਏ, ਜਿਸ ਪੀਤਾ ਖਸਮ ਵਿਸਰੈ, ਦਰਗਾਹ ਮਿਲਾ ਸਜਾਏ, ਝੂਠਾ ਮਦ ਮੂਲ ਨਾ ਪੀ ਜਾਏ ਜੇ ਕਾ ਪਾਰ ਵਸਾ ਹੈ। ਉੱਕਾ ਹੀ ਝੂਠੀ ਸ਼ਰਾਬ ਨੂੰ ਨਹੀਂ ਪੀਣਾ ਜਿੱਥੋਂ ਤੱਕ ਵੀ ਬਾਤ ਚੱਲਦੀ ਹੈ, ਜਦੋਂ ਤੱਕ ਹੋਸ਼ ਆਵਾਜ਼ ਕਾਇਮ ਹੈ ਪ੍ਰਾਣ ਚੱਲਦੇ ਹਨ। ਅੱਜ ਕੱਲ੍ਹ ਲੋਕ ਕਹਿੰਦੇ ਜੀ ਦਵਾਈ ਸਮਝ ਕੇ ਪੀਤੀ ਜਾਂਦੀ ਹੈ, ਗਲਾ ਸਾਫ਼ ਕਰਨ ਵਾਸਤੇ ਪੀਤੀ ਜਾਂਦੀ ਹੈ। ਤੋ ਭਾਈ ਗੁਰੂ ਘਰ ਦੇ ਵਿੱਚ ਕਿਤੇ ਵੀ ਇਹ ਨਹੀਂ। ਔਰ ਜਿਹੜੇ ਲੋਕ ਕਹਿੰਦੇ ਨੇ ਪੰਜਵਾਂ ਰਤਨ ਹੈ, ਰਤਨਾਂ ਦੇ ਵਿੱਚੋਂ ਸੀ ਪਰ ਇਹ ਪੀਤੀ ਕਿੰਨੇ, ਪੰਜਵਾਂ ਰਤਨ ਵੀ ਨਹੀਂ। ਜੇ ਗਿਣਤੀ ਕਰੀਏ ਸ੍ਰੀ ਮਨਰੰਭਾ ਬਾਜ ਤਨਖ ਤਨ ਪ੍ਰਵਾਜ ਵਿਖ ਤੇਰ ਸੰਕਲਪ ਕਰ ਸੰਖ ਅਮੀ ਗਾਜਰਾਜ, ਹੋਰ ਨੰਬਰ ਇਹਦਾ ਹੈ। ਪਰ ਪਿਆਈ ਕਿਨੂੰ ਦੈਂਤਨ, ਅਸੀਂ ਦੈਂਤ ਨਹੀਂ ਬਣਨਾ। ਸਾਨੂੰ ਤਾਂ ਸਤਿਗੁਰੂ ਜੀ ਨੇ ਜਿਹੜੇ ਮਾਨਸ ਤੇ ਦੇਵਤੇ ਕੀਏ, ਦੇਵਤੇ ਵੀ ਕਿਹੜੇ, ਇਹ ਸਵਰਗ ਦੇ ਦੇਵਤੇ ਨੇ ਸਾਨੂੰ ਬਣਾਇਆ। ਉਹ ਦੇਵਤੇ ਵਿਚਾਰੇ ਤਾਂ ਦੇਹੀ ਕੋ ਸਿਮਰਨ ਦੇਵ ਸੋ ਦੇਹੀ ਭਜ ਹਰ ਕੀ ਸੇਵ, ਸਾਨੂੰ ਦੇਵਤੇ ਕਿਹੜੇ ਬਣਾਇਆ। ਦਿਵਤਾ ਤੂੰ ਪ੍ਰਕਾਸ਼ ਸ਼ਰਤੇ, ਪ੍ਰਕਾਸ਼ ਰੂਪ ਸਾਨੂੰ ਬਣਾਇਆ, ਆਪਣਾ ਰੂਪ ਸਾਨੂੰ ਸਤਿਗੁਰੂ ਜੀ ਨੇ ਬਣਾਇਆ। ਜੰਮਣ ਮਨ ਤੋਂ ਰਹਿਤ ਕਰਕੇ ਬ੍ਰਹਮ ਸਰੂਪ ਦੇ ਵਿੱਚ ਲੀਨ ਕੀਤਾ, ਜਿਹਨਾਂ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਹੈ ਉਹਨਾਂ ਨੇ ਇਹ ਸ਼ਰਾਬ ਛੁਡਾਈ ਹੈ। ਸਾਡੇ ਪਾਸ ਸਾਥੀਆਂ ਨੇ ਦੂਸਰੇ ਪਾਤਸ਼ਾਹ ਦੇ ਮੌਕੇ ਤੇ ਮਲੂਕ ਦਾਸ ਚੌਧਰੀ ਸ਼ਰਾਬ ਪੀਂਦਾ, ਮਿਰਗੀ ਦੀ ਬਿਮਾਰੀ ਪੈਂਦੀ ਹੈ, ਨੇੜੇ ਗੁਰੂ ਕੇ ਅਸਥਾਨ ਦੇ ਉਹਦਾ ਘਰ ਹੈ, ਲੱਖਾਂ ਜੀਵ ਇੱਥੇ ਉਧਰ ਰਹਿ ਰਹੇ ਮਨਾ, ਤੂੰ ਵੀ ਗੁਰੂ ਕੇ ਚਰਨਾਂ 'ਚ ਬੇਨਤੀ ਕਰ। ਹਾਜ਼ਰ ਹੋਇਆ ਮਲੂਕ ਦਾਸ, ਗਲਤੀ ਕੋਈ ਕਰਦਾ ਹੋਵੇਗਾ ਜੀ, ਹੋਰ ਤਾਂ ਕੋਈ ਨਹੀਂ ਸ਼ਰਾਬ ਪੀਂਦਾ ਹਾਂ, ਐਡੋ ਵੱਡੀ ਗਲਤੀ ਹੋਰ ਕੀ। ਸਾਰੀਆਂ ਗਲਤੀਆਂ ਤੇ ਖਰਾਬੀਆਂ ਦੀ ਜੜ ਉਹ ਤਾਂ ਪੈਦਾ ਕਰਨੀ, ਫਿਰ ਕਿਹੜੀ ਗਲਤੀ ਜਿਹੜੀ ਨਹੀਂ ਕਰੇਗਾ। ਹਜ਼ੂਰ ਆ ਗਿਆ ਅੱਜ ਤੋਂ ਸ਼ਰਾਬ ਨਹੀਂ ਪੀਣੀ, ਸੱਤ ਬਚਨ ਮਿਰਗੀ ਵੀ ਨਹੀਂ ਆਵੇਗੀ। 7 ਸਾਲ ਦੀ ਮਿਰਗੀ ਪਈ, ਭਾਗ ਖੋਟੇ ਭਾਗ ਜਾਗ ਪੈ, ਸੋ ਬੂੰਦਾਬਾਂਦੀ ਹੋ ਰਹੀ ਹੈ। ਕੁੱਕੜ ਦੀ ਗਰਦਨ ਮਰੋੜ ਲਈ, ਬੋਤਲ ਮੰਗਾ ਲਈ, ਬੋਤਲ ਨਹੀਂ ਹੋ ਗਏ ਹਾਂਜੀ ਮੰਗਾ ਲਈ ਪੀ ਲਈ, ਕਮਰਾ ਹੋ ਗਿਆ, ਬਰਨ ਪਾਵੇ ਵਿੱਚ ਆਏ, ਦਿਮਾਗ ਦੇ ਵਿੱਚ ਖਰਾਬੀ ਪਈ। ਉਸੇ ਬਾਰੀ ਵਿੱਚ ਬੈਠ ਕੇ ਪਾਪਾ ਜੀ ਸਜੇ ਹੋਏ ਦੀਵਾਨ ਦੇ ਵਿੱਚ, ਪਾਪਾ ਜੀ ਅੱਜ ਨਹੀਂ ਮੈਥੋਂ ਰਿਹਾ ਗਿਆ, ਚੰਗਾ ਇਹ ਹੁਕਮ ਦੇ ਸਾਡੇ ਹੁਕਮ ਵਿੱਚ ਇਹ ਪਕੜੀ ਹੋਈ ਸੀ, ਆਈ ਲੈ। ਚੱਟ ਮਿਰਗੀ ਉੱਠੀ, ਉਸੇ ਬਾਰੀ ਵਿੱਚੋਂ ਗਰਦਨ ਪਰਨੇ ਥੱਲੇ ਡਿੱਗ ਕੇ ਚੜ੍ਹਾਈ ਕਰ ਗਿਆ। ਸੋ ਕਿੰਨੀਆਂ ਮਿਸਾਲਾਂ ਹਨ ਸਾਡੇ ਪਾਸ, ਹਜ਼ੂਰ ਦੇ ਬਚਨ ਹਨ, ਮਦਰਾ ਦਹਿ ਤਾਂ ਸਭ ਕੁਲ, ਭੰਗ ਦਹਿ ਤਨ ਏਕ, ਜਗਤ ਜੂਠ ਸਭ ਕੁਲ ਦਹਿ, ਨਿੰਦਾ ਦਹਿ ਅਨੇਕ। ਇਸ ਵਾਸਤੇ ਭੈੜੀ ਸ਼ਰਾਬ, ਚਾਰ ਕੁਰੈਤਾਂ, ਦਾੜੀ ਰੰਗਣੀ, ਹੋਰ ਬਾਕੀ ਜਿਹੜੀਆਂ ਬੜੀਆਂ ਕੁਰੀਤੀਆਂ ਹਨ ਸਾਡੇ ਵਿੱਚ, ਜਿਹਨਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਕਿਰਪਾ ਕਰਕੇ ਬਚਾਇਆ ਸੀ, ਉਹਨਾਂ ਤੋਂ ਬਚਣਾ ਚਾਹੀਦਾ। ਸੋ ਜੇ ਸਾਡਾ ਜੀਵਨ, ਜੋ ਅਸੀਂ ਰਾਗੀ ਹਾਂ, ਜੋ ਅਸੀਂ ਗ੍ਰੰਥੀ ਸਿੰਘ ਹਾਂ, ਸਾਡੀ ਬੜੀ ਭਾਰੀ ਜ਼ਿੰਮੇਵਾਰੀ ਹੈ, ਛੋਟੀ ਜਿਹੀ ਜ਼ਿੰਮੇਵਾਰੀ ਨਹੀਂ। ਜਿੰਨਾ ਪ੍ਰਚਾਰ ਦਾ ਮੁੱਢ ਹੈ, ਸੋ ਉਹ ਅਸੀਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਆਪ ਜੀ ਨੇ ਸੰਪੂਰਨ ਕੀਤਾ, ਉਸ ਮੌਕੇ ਤੇ ਵਿਚਾਰ ਕੀਤੀ ਕਿ ਹੁਣ ਇਹ ਸਤਿਗੁਰੂ ਗ੍ਰੰਥ ਸਾਹਿਬ ਦਾ ਚੌਰ ਸਾਹਿਬ ਕਿਸ ਨੂੰ ਪਕੜਾਈਏ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕਿਸ ਨੂੰ ਬਿਠਾਈਏ, ਉਹ ਕਿਹੜਾ ਐਡਾ ਵੱਡਾ ਸਿੱਖ ਭਾਲੀਏ। ਉਹ ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ ਹੋਏ, ਜੇ ਸੋਢੀਆਂ ਵਿੱਚੋਂ ਕਿਸੇ ਨੇ ਇਹ ਸੇਵਾ ਦਿੱਤੀ, ਉਹਨਾਂ ਨੂੰ ਮਾਣ ਹੈ ਕਿ ਮੈਂ ਸਾਡੇ ਵਿੱਚੋਂ ਸਤਿਗੁਰੂ ਨਾਨਕ ਸਾਹਿਬ ਹੋਏ, ਤੇਰਾਂ ਵਿੱਚੋਂ ਕਹਿਣਗੇ ਗੁਰੂ ਅੰਗਦ ਸਾਹਿਬ ਹੋਏ, ਭੱਲੇ ਕਹਿਣਗੇ ਸਤਿਗੁਰੂ ਅਮਰਦਾਸ ਜੀ ਹੋਏ, ਸੋਢੀ ਕਹਿਣਗੇ ਕਿ ਹੁਣ ਗੁਰਪਾ ਗੱਦੀ। ਸੋ ਬੀਬੀ ਭਾਨੀ ਜੀ ਨੇ ਬੇਨਤੀ ਕਰਕੇ ਸੋੜ ਬੰਸ ਵਿੱਚ ਲੈ ਲਈਏ, ਪੱਕੇ ਤਰੀਕੇ ਦੇ ਨਾਲ ਹੁਣ ਅਸੀਂ ਮਾਲਕ ਹੀ ਬਣ ਗਏ। ਕਿਸ ਨੂੰ ਇਹ ਸੇਵਾ ਦੇਈਏ ਜੋ ਸਿੱਖੀ ਵਿੱਚ ਨਿਪੁਣ ਚਤੁਰ ਤੇ ਅਹਿਲ ਹੋਵੇ। ਹਜ਼ੂਰ ਦੇ ਬਚਨ ਹਨ, ਹਸਤੀ ਸਿਰ ਜੋ ਅੰਕਤ ਹੈ, ਅਹਿਲ ਜਿਉ ਸਿਰ ਦੇ, ਮਨ ਤਨ ਆਗਾ ਰਾਜ ਕਾ ਉਭੀ ਸੇਵ ਕਰੇ, ਤੇ ਉਹ ਗੁਰਮੁਖ ਆਪ ਨਿਵਾਰੀਆ ਸਭ ਰਾਜ ਸ੍ਰਿਸ਼ਟ ਕਰ ਲੇ। ਗੁਰਮੁਖ ਮਤ ਅਚਲ ਹੈ, ਚਲਾਏ ਨਾ ਸਕੈ ਕੋਈ, ਅਹਿਲ ਮਤ ਵੇਦ ਹਥਿਆਰ। ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਵੇਖਿਆ ਕਿ ਕੇਵਲ ਬਾਬਾ ਬੁੱਢਾ ਜੀ ਇਸ ਸੇਵਾ ਦੇ ਲਾਇਕ ਹਨ, ਔਰ ਜਿਹਨਾਂ ਦੇ ਪਾਸ ਸਾਡੀ ਮਾਤਾ ਨੂੰ, ਜਗਤ ਮਾਤਾ ਨੂੰ ਭੇਜਿਆ, ਜੇ ਅੱਗੇ ਵਾਸਤੇ ਸਾਹਿਬਜ਼ਾਦਾ ਚਾਹੁੰਦੇ ਹੋ ਤਾਂ ਬ੍ਰਹਮ ਗਿਆਨ ਵਿੱਚ ਨਿਪੁੰਨ, ਇੰਦਰੇ ਜਿਤ, ਜੀਵਨ ਮੁਕਤ, ਬ੍ਰਹਮ ਗਿਆਨੀ, ਭਗਤ ਗਿਆਨੀ ਬਾਬਾ ਬੁੱਢਾ ਜੀ ਹਨ, ਉਹਨਾਂ ਦੇ ਪਾਸੋਂ ਵਰ ਮਿਲ ਸਕਦਾ ਹੈ। ਉਹਨਾਂ ਦੇ ਸਿੱਖਾਂ ਨੂੰ ਖਾਲਸਾ ਜੀ ਇਹ ਸੇਵਾ ਦਿੱਤੀ ਗਈ, ਔਰ ਭਾਈ ਸਾਹਿਬ ਦੀ ਪਦਵੀ ਪ੍ਰਾਪਤ ਹੋਈ। ਸੋ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਇਹ ਬਖਸ਼ਿਸ਼ਾਂ ਹੋਈਆਂ। ਸਮਾਂ ਜ਼ਿਆਦਾ ਹੋ ਗਿਆ, ਹੁਣ ਮੈਂ ਦਾਸ ਇੱਥੇ ਬੇਨਤੀ ਸੰਕੋਚਦਾ ਹੈ। ਸੋ ਸਾਡੀ ਵੱਡੀ ਭਾਰੀ ਜ਼ਿੰਮੇਵਾਰੀ ਹੈ, ਜਦੋਂ ਅਸੀਂ ਗ੍ਰੰਥੀ ਸਿੰਘ ਕਹਾਉਂਦੇ ਹਾਂ ਉਸ ਮੌਕੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਬਾਬਾ ਬੁੱਢਾ ਜੀ ਵਾਲੀ ਪਦਵੀ ਪ੍ਰਾਪਤ ਹੋਈ ਹੈ, ਭਾਈ ਮਨੀ ਸਿੰਘ ਵਾਲੀ ਪਦਵੀ 'ਤੇ ਅਸੀਂ ਸਥਿਤ ਹੋਏ ਹਾਂ, ਸਾਨੂੰ ਭਾਈ ਦਾ ਦਰਜਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਦਿੱਤਾ, ਆਪਣਾ ਭਰਾ ਬਣਾਇਆ ਹੈ, ਇਸ ਵਾਸਤੇ ਸਾਡਾ ਜੀਵਨ ਉੱਚਾ ਹੋਵੇ। ਜੇ ਅਸੀਂ ਆਪਣਾ ਜੀਵਨ ਉੱਚਾ ਨਹੀਂ ਕਰਾਂਗੇ ਤਾਂ ਭਾਈ ਗੁਰਦਾਸ ਸਾਹਿਬ ਨੇ ਫਰਮਾਇਆ, ਬੱਜਰ ਪਾਪ ਨਾ ਲੱਥਣੀ ਜੋ ਕੀਤਾ ਗੰਗਾ। ਬਾਹਰ ਪਾਪ ਕਰਕੇ ਲੋਕ ਗੰਗਾ 'ਤੇ ਜਾ ਕੇ ਲਾਉਂਦੇ ਨੇ, ਅਤੇ ਗੰਗਾ ਜਾ ਕੇ ਉਹਦੇ ਕਿਨਾਰੇ 'ਤੇ ਜਾ ਕੇ ਜੇ ਕੋਈ ਪਾਪ ਕਰੇ ਕਹਿੰਦੇ ਉਹ ਨਹੀਂ ਉਤਰਨਾ। ਲੋਕ ਇੱਥੇ ਆਉਂਦੇ ਨੇ ਆਪਣੇ ਪਾਪ ਲਾਉਣ, ਔਰ ਸਾਡੇ ਪਾਸੋਂ ਅਰਦਾਸਾਂ ਕਰਵਾਉਂਦੇ ਨੇ, ਬੇਨਤੀਆਂ ਕਰਵਾਉਂਦੇ ਨੇ, ਭਾਈ ਸਾਹਿਬ ਜੀ ਬੇਨਤੀ ਕਰੋ ਮੇਰੇ ਪਾਪ ਲੈ ਜਾਣ, ਮੇਰੇ ਤੇ ਬਖਸ਼ਿਸ਼ ਹੋਵੇ। ਤੇ ਜੇ ਭਾਈ ਸਾਹਿਬ ਹਰ ਰੋਜ਼ ਦਾ ਸ਼ਰਾਬੀ ਨਿਤਨੇਮ ਤੋਂ ਗਿਰਿਆ ਹੋਇਆ, ਅੰਮ੍ਰਿਤ ਵੇਲੇ ਦਾ ਇਸ਼ਨਾਨ ਨਹੀਂ, ਨਿਰਚਾਰਿਤ ਤੇ ਜੀਵਨ ਚੰਗਾ ਹੈ, ਤੇ ਫਿਰ ਉਹਨੇ ਅਰਦਾਸ ਕੀ ਕਰਨੀ ਹੈ? ਉਹਦੀ ਅਰਦਾਸ ਕੀਤੀ ਦਾ ਲਾਭ ਵੀ ਕੀ, ਔਰ ਸਗੋਂ ਵਜਰ ਪਾਪ ਕਰ ਰਿਹਾ, ਉਹਨੇ ਉਤਰਨਾ। ਰਾਜੀ ਸਿੰਘ ਹੋ ਕੇ ਜੇ ਸ਼ਰਾਬ ਪੀਤਿਆਂ ਤੋਂ ਬਿਨਾਂ ਗਲਾ ਹੀ ਸਾਫ਼ ਨਹੀਂ ਹੁੰਦਾ, ਜੇ ਲਾਲਚੀ ਅਤਿਅੰਤ ਬਹੁਤੇ ਤੋਂ ਬਹੁਤਾ, ਉਹਦਾ ਪ੍ਰਭਾਵ ਸੰਗਤਾਂ ਦੇ ਉੱਪਰ ਨਹੀਂ ਪੈਣਾ, ਮਰਨੀ ਅਕਾਗਰ ਹੋਣਗੇ ਸੁਣ ਵਾਲੀਆਂ ਸੰਗਤਾਂ ਦੇ। ਜੇ ਕੇਵਲ ਇਸੇ ਪਾਸੇ ਵਾਲੀ ਖਿਆਲ ਹੈ ਕਿ ਕੋਈ ਪੈਸਾ ਰੱਖਦਾ ਹੈ ਕਿ ਨਹੀਂ, ਜੇ ਤਾਂ ਵਾਜੇ ਤੇ ਬਹੁਤੇ ਪੈਸੇ ਆ ਗਏ ਤਾਂ ਉੱਚੀ ਉੱਚੀ ਸੁਣਾ, ਨਹੀਂ ਤਾਂ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਦਰਦ ਸੰਭਾਲੇ, ਇਉਂ ਫਿਰ ਕਰਨ ਲੱਗ ਜਾਣਾ, ਇਉਂ ਨਹੀਂ ਕਰਨਾ ਚਾਹੀਦਾ। ਸੋ ਸਾਡਾ ਜੀਵਨ ਉੱਚਿਆ ਹੋਵੇ, ਤਪ ਤੇ ਤਿਆਗ ਦੇ ਨਾਲ ਗੁਰਮਤ ਦਾ ਪ੍ਰਚਾਰ ਹੋ ਸਕਦਾ, ਐਵੇਂ ਨਹੀਂ। ਖਾਲਸਾ ਜੀ ਕੁਰੀਤੀਆਂ ਦਾ ਪ੍ਰਚਾਰ ਕੁਰੀਤੀ ਵਾਲਾ ਪੁਰਸ਼ ਕਰ ਸਕਦਾ ਹੈ। ਸੋ ਜੋ ਗੁਰਮਤ ਦਾ ਪ੍ਰਚਾਰ ਹੈ, ਇਹਦੇ ਵਾਸਤੇ ਪ੍ਰਚਾਰਕਾਂ ਦੀ ਵੱਡੀ ਭਾਰੀ ਜ਼ਿੰਮੇਵਾਰੀ ਹੈ, ਔਰ ਸਭ ਤੋਂ ਵੱਡੀ ਇਹ ਕਿ ਜੀਵਨ ਉੱਚਾ ਹੋਵੇ ਔਰ ਅਮਲੀ ਜੀਵਨ ਹੋਵੇ, ਸੁੱਖੇ ਦਾ ਅਮਲੀ ਨਹੀਂ, ਸ਼ਰਾਬ ਦਾ ਅਮਲੀ ਨਹੀਂ, ਸੋ ਹੋਰ ਕਿਸੇ ਚੀਜ਼ ਦਾ ਨਾ ਕੋਈ ਅਮਲੀ ਸਮਝ ਲੈਂਦਾ ਹੋਵੇ। ਭਾਵ ਜੋ ਰਸਨਾ ਤੋਂ ਕਹਿੰਦਾ ਹੈ ਗੁਰੂ ਕਾ ਸਿੱਖ, ਉਹ ਆਪਣੇ ਸਰੀਰਕ ਤੌਰ 'ਤੇ ਉਸ ਵਰਤ ਰਿਹਾ ਹੋਵੇ। ਇਹ ਨਾ ਹੋਵੇ ਕਿ ਜਿਨ ਮਨ ਹੋਰ, ਮੁੱਖ ਹੋਰ ਤੇ ਕਾਂਢੇ ਕੱਚਿਆ, ਕੱਚੇ ਹੋ ਜਾਵਾਂਗੇ ਫਿਰ ਅਸੀਂ, ਸਾਡੀ ਪਰਵਾਹ ਨਹੀਂ ਕਿਸੇ ਨੇ ਫਿਰ ਕਰਨੀ। ਜਦ ਇਹ ਕਹੇ ਵਿਪਰਨ ਕੇ ਰੀਤ ਤਬ ਮੈਂ ਨਾ ਕਰੋ ਇਨਕੀ ਪ੍ਰਤੀਤ, ਸੋ ਇਹ ਕਾਨੂੰਨ ਫਿਰ ਸਾਡੇ 'ਤੇ ਲਾਗੂ ਹੋ ਜਾਵੇਗਾ। ਕਿਤੇ ਇਉਂ ਨਾ ਹੋਵੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੱਦ ਹੀ ਮੁਕਾ ਦਿੱਤੀ। ਪੰਜ ਥਾਵਾਂ 'ਤੇ ਇਤਿਹਾਸ ਵਿੱਚ ਆਉਂਦਾ ਹੈ, ਸੁੱਤੇ ਸਿੱਧ ਕੋਈ ਬਚਨ ਕਰਨ ਤੋਂ ਪੰਜ ਵਾਰੀ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਪਰਖਾ ਲਾਈ ਹੈ ਸਿੰਘਾਂ ਨੇ। ਅੱਜ ਜੇ ਕੋਈ ਗਲਤੀ ਕਰਦਾ ਹੈ, ਤਦ ਜੇ ਕੋਈ ਕੁਰਹਿਤ ਕਰ ਲੈਂਦਾ ਹੈ, ਜੇ ਉਹਨੂੰ ਆਪਣੇ ਆਪ ਅਹਿਸਾਸ ਹੀ ਨਹੀਂ ਕਿ ਮੈਂ ਪੰਜਾਂ ਪਿਆਰਿਆਂ ਤੋਂ ਮੁਆਫ਼ੀ ਲਵਾਂ, ਮੈਂ ਵੱਡਾ ਗ੍ਰੰਥੀ, ਮੈਂ ਵੱਡਾ ਰਾਗੀ, ਲੋਕਾਂ 'ਚ ਮੇਰੀ ਇੰਨੀ ਪ੍ਰਭਤਾ, ਜੇ ਮੈਂ ਇਹ ਕਹਿ ਦਿੱਤਾ ਕਿ ਮੈਨੂੰ ਤਨਖਾਹ ਲਾਓ, ਲੋਕਾਂ ਦੀ ਨਿਗਾਹ ਵਿੱਚੋਂ ਮੈਂ ਗਿਰ ਜਾਵਾਂ। ਅੱਜ ਬਾਹਰਲੀ ਵਡਿਆਈ ਅਤੇ ਸੋਭਾ ਦੀ ਸਾਨੂੰ ਪੈ ਗਈ, ਉਹ ਉੱਚਾ ਜੀਵਨ ਅਤੇ ਦਸਮ ਪਾਤਸ਼ਾਹ ਵਾਲਾ ਆਦਰਸ਼। ਭਾਈ ਅਸੀਂ ਤਾਂ ਇੰਨਾ ਹੀ ਕਿਹਾ ਹੈ ਕਿ ਇਹ ਮੱਠ ਚੰਗਾ, ਇਹਦੇ 'ਚ ਕਬਰ ਚੰਗੀ ਬਣੀ ਹੋਈ ਹੈ। ਭਾਈ ਮਾਨ ਸਿੰਘ ਜੀ ਕਹਿੰਦੇ ਮਹਾਰਾਜ ਤਨਖਾਹ ਲਾਵਾਂਗੇ, ਤੁਸੀਂ ਕਿਹਾ ਹੈ ਕਿ ਹੋਰ ਮਾੜੀ ਮੱਠ ਭੂਲ ਨਾ ਮੰਨ, ਤੁਸੀਂ ਪ੍ਰਤੱਖ ਤੋਂ ਮਹਿਮਾ ਕੀਤੀ ਹੈ, ਲਾਓ ਭਾਈ ਤਨਖਾਹ। ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੇ 25 ਰੁਪਏ ਤਨਖਾਹ ਲਾਈ। ਇਤਿਹਾਸ ਪੜ੍ਹ ਕੇ ਵੇਖੋ, ਲੂੰਗੀ ਤੇ ਖੇਸ ਲਿਆ ਕੇ ਹਾਜ਼ਰ ਕੀਤਾ, ਹਜੂਰ ਦੇ ਲੱਕ ਨਾਲ ਲੂੰਗੀ ਲਪੇਟ ਲਈ, ਮਹਾਰਾਜ ਇਹ ਕੀ ਤੁਸੀਂ ਕੀਤਾ ਕਿ ਸ਼ਹਿਰ ਦੇ ਉੱਪਰ ਦੀ ਵੀ ਇਹ ਚਾਦਰ, ਇਹ ਲੂੰਗੀ, ਤਨਖਾਹ ਲਾਵਾਂਗੇ, ਲਾਓ ਖਾਲਸਾ ਜੀ ਤਨਖਾਹ। ਮਹਾਰਾਜ ਤੁਸੀਂ ਇਹ ਕਿਉਂ ਕਰਦੇ ਹੋ? ਖਾਲਸਾ ਜੀ ਤੁਹਾਨੂੰ ਸਿਖਾਉਣ ਵਾਸਤੇ ਕਰ ਰਹੇ ਹੋ, ਜਦੋਂ ਤੱਕ ਤਨਖਾਹ ਲਵਾਉਂਦੇ ਰਹੋਗੇ, ਜਦੋਂ ਤੱਕ ਤਨਖਾਹ ਲਾਉਂਦੇ ਰਹੋਗੇ, ਤਦੋਂ ਤੱਕ ਚੜ੍ਹਦੀ ਕਲਾ ਰਹਿ ਗਈ। ਜਦੋਂ ਇਹ ਕਹੋਗੇ ਕਿ ਮੈਨੂੰ ਕੌਣ ਹੈ ਜਿਹੜਾ ਤਨਖਾਹ ਲਾਵੇ, ਮੈਨੂੰ ਕਿਹੜਾ ਜਿਹੜਾ ਅਟਕਾ ਸਕੇ ਤੇ ਰੋਕ ਸਕੇ, ਪੈਂਦੀਆਂ ਕਲਾ ਵਿੱਚ ਚਲੇ ਜਾਓ। ਖਾਲਸਾ ਜੀ ਸਾਡਾ ਜੀਵਨ ਐਸਾ ਹੋਣਾ ਚਾਹੀਦਾ। ਦਾਸ ਇੱਕ ਦੋ ਮਿੰਟ ਹੋਰ ਗਲਤੀ ਕਰ ਲਵਾਂ ਟਾਈਮ ਦੀ ਉਲੰਘਣਾ ਦੀ। ਸੋ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ, ਭਾਵੇਂ ਦਸਮ ਪਾਤਸ਼ਾਹ ਦੀ ਆਗਿਆ ਕਿ ਆਪਣਿਆਂ ਦੀ ਪ੍ਰਭਤਾ ਆਪ ਨਹੀਂ ਕਰਨੀ ਚਾਹੀਦੀ, ਪਰ ਆਪਣਿਆਂ ਦਾ ਗੁਣ ਉਹ ਵੀ ਨਹੀਂ ਅੱਖਾਂ ਸੋਹਲੇ ਕਰਨਾ ਚਾਹੀਦਾ। ਆਪ ਜਦੋਂ ਇਸ਼ਨਾਨ ਕਰਿਆ ਕਰਦੇ, ਸਰੀਰ ਕੁਛ ਵਿਰਧ ਹੋ ਚੁੱਕਾ ਸੀ, ਸੁੱਤੇ ਸਿੱਧ ਉਹਨਾਂ ਦੇ ਗਾਤਰੇ ਇਹ ਕਿਰਪਾਨ 8 ਸਾਲ ਰਹੀ ਹੈ, ਐਡੀ ਵੱਡੀ ਕਿਰਪਾਨ ਉਹਨਾਂ ਦੇ ਗਾਤਰੇ ਹੁੰਦੀ ਸੀ। ਜਦੋਂ ਇਸ਼ਨਾਨ ਕਰਨਾ, ਉਸ ਮੌਕੇ 'ਤੇ ਇਸ ਥੋੜ੍ਹੀ ਜਿਹੀ ਛੋਟੀ ਕਿਰਪਾਨ ਹੁੰਦੀ ਸੀ, ਜੋ ਸੀਸ ਦੇ ਉੱਪਰ ਆਪਣੇ ਪਰਨੇ ਵਿੱਚ ਲਪੇਟ ਕੇ ਸੀਸ ਦੇ ਉੱਪਰ ਪਹਿਲਾਂ ਸਜਾਈ ਜਾਂਦੀ, ਫਿਰ ਇਹ ਕਿਰਪਾਨ ਗਾਤਰੇ ਤੋਂ ਲਾਹੀ ਜਾਂਦੀ, ਪਹਿਲਾਂ ਉਹ ਕਿਰਪਾਨ ਸੀਸ 'ਤੇ ਸਜਾ ਲੈਣੀ। ਕਿਉਂਕਿ ਪੰਜਾਂ ਕਾਰਾਂ ਦੀ ਰਾਇਤ ਇਹ ਨਹੀਂ ਕਿ ਰਾਤ ਨੂੰ ਅਸੀਂ ਕਿਰਪਾਨ ਕਿੱਲੀ 'ਤੇ ਟੰਗ ਦੇਈਏ, ਤੜਕੇ ਉੱਠ ਕੇ ਫਿਰ ਪਾ। ਦਸਮ ਪਾਤਸ਼ਾਹ ਨੇ ਇਹ ਨਹੀਂ ਕਿਹਾ, ਬਲਕਿ ਕਿਹਾ ਕਿ ਹਰ ਕਿਸੇ ਨਾਲ ਮੁਆਫ਼, ਕਦੇ ਮੁਆਫ਼ ਨਹੀਂ ਕਰਾਂਗੇ ਜਿਹੜੇ ਕਹਿੰਦੇ ਕਿਰਪਾਨਾਂ ਗਾਤਰੇ ਕੀ ਲੋੜ ਹੈ, ਕੰਘੇ ਦੇ ਵਿੱਚ ਟੰਗ ਲਓ, ਬਿਲਕੁਲ ਗਲਤੀ ਔਰ ਸਖ਼ਤ ਗਲਤੀ ਹੈ। ਸੋ ਇੱਕ ਦਿਨ ਦਾਸ ਦੇ ਪਾਸੋਂ ਭੁੱਲ ਹੋਈ, ਗਲਤੀ ਹੋ ਗਈ, ਕਿਰਪਾਨ ਬਦਲਾਉਣ ਲੱਗਾ ਹਾਂ, ਉਹ ਕਿਰਪਾਨ ਛੋਟੀ ਫੜਾ ਰਿਹਾ, ਵੱਡੀ ਪਕੜ ਲੱਗਾ ਹਾਂ, ਅਚਨਚੇਤ 1 ਸੈਕਿੰਡ ਦਾ ਫਰਕ ਪੈ ਨਹੀਂ ਪਿਆ, ਥੋੜ੍ਹਾ ਜਿਹਾ ਹੱਥ ਉਰੇ ਰਹਿ ਗਿਆ, ਔਰ ਉਹਨਾਂ ਨੇ ਛੇਤੀ ਨਾਲ ਹੱਥ ਕਿਰਪਾਨ ਨੂੰ ਪਾ ਲਿਆ। ਇੰਨੇ ਵਿੱਚ ਹੀ ਇੰਨੀ ਦਾਸ ਨੂੰ ਤਾੜਨਾ ਹੋਈ, ਸ਼ਾਇਦ ਸਾਰੀ ਜ਼ਿੰਦਗੀ 13 ਸਾਲਾਂ ਵਿੱਚ ਨਹੀਂ ਹੋਈ, ਔਰ ਇੰਨਾ ਅਫਸੋਸ ਮਹਾਂਪੁਰਖਾਂ ਨੇ ਕੀਤਾ, 1 ਸੈਕਿੰਡ ਪਰ ਉਹ ਕਿਰਪਾਨ ਦੇ ਗੱਤ ਨੂੰ ਹੱਥ ਨਹੀਂ ਪਿਆ। ਰੋਪ ਹੈ ਉਸ ਮੌਕੇ 'ਤੇ, ਆਪ ਜਾ ਕੇ ਮਹਾਰਾਜ ਦੀ ਹਜ਼ੂਰੀ 'ਚ ਖੜ੍ਹੇ ਹੋ ਗਏ, ਕਹਿੰਦੇ ਛੇਤੀ ਕਰੋ, ਪੰਜ ਪਿਆਰੇ ਸਾਨੂੰ ਤਨਖਾਹ ਲਾਓ, ਅਸੀਂ ਉਹਨਾਂ ਚਿਰ ਜਲ ਪਾਣੀ ਨਹੀਂ ਕੋਈ ਮੂੰਹ ਵਿੱਚ ਪਾਉਣਾ। 1 ਸੈਕਿੰਡ ਪਰ ਗਾਤਰਾ ਸਾਡੇ ਹੱਥ 'ਤੇ ਪਾਸ ਕੀਤੇ, ਔਰ ਫਿਰ ਕਹਿਣ ਲੱਗੇ ਭਾਈ ਤੁਸੀਂ ਵੀ ਕਰੋ, ਸਾਰੀ ਸੰਗਤ ਦੇ ਪਾਸੋਂ ਪਾਸ ਕਰਵਾਏ, ਔਰ ਕਿਹਾ ਕਿ ਸੁਣੋ, ਕਦੇ ਵੀ ਭਾਈ ਪੰਜਾਂ ਕਾਰਾਂ ਦੀ ਰਹਿਤ ਜੇ ਸਾਡੇ ਪਾਸੋਂ ਚਲੀ ਗਈ ਤਾਂ ਸਾਡੇ ਪਾਸ ਕੁਛ ਵੀ ਨਹੀਂ ਰਹਿ ਗਿਆ। ਆਜ ਦੇ ਤਖਲਸ ਐਵੇਂ ਖਾਲਸਾ ਨਹੀਂ ਸੀ ਕਿ ਤਖਲਸ ਹੀ ਰੱਖ ਲਿਆ ਹੋਵੇ ਤੇ ਖਾਲਸੇ ਵਾਲਾ ਜੀਵਨ ਨਾ ਹੋਵੇ।
ਸੋ ਖਾਲਸਾ ਜੀ, ਜੇ ਸਾਡਾ ਜੀਵਨ ਐਸਾ ਨਿੱਘਰ ਤੇ ਠੋਸ ਹੋਵੇਗਾ, ਸਾਡੇ ਤੁਰੇ ਜਾਂਦਿਆਂ ਦੀ ਸੰਗਤ ਤੇ ਪ੍ਰਭਾਵ ਪਵੇਗਾ, ਸਾਡੇ ਬੈਠਣ ਦਾ ਪ੍ਰਭਾਵ ਵੀ ਪਵੇਗਾ, ਸਾਡੇ ਕੀਰਤਨ ਤੇ ਕਥਾ ਦਾ ਪ੍ਰਭਾਵ ਵੀ ਪਵੇਗਾ, ਸਾਡੇ ਪ੍ਰਚਾਰ ਦਾ ਪ੍ਰਭਾਵ ਵੀ ਪਵੇਗਾ, ਸਾਡੀ ਅਰਦਾਸ ਵੀ ਮੰਨੀ ਜਾਵੇਗੀ। ਰਹਿਤ ਮਰਿਆਦਾ ਜੀ ਜੇ ਪੱਕੇ ਰਹੀਏ, ਸਤਿਗੁਰੂ ਜੀ ਕਿਰਪਾ ਕਰਨ, ਸਾਰੇ ਉੱਚੇ ਜੀਵਨ ਵਾਲੇ ਹੋ, ਦਾਸ ਨੂੰ ਹੁਕਮ ਹੋਇਆ ਸੀ ਕੋਈ ਬੇਨਤੀ ਕਰ, ਸੋ ਆਪ ਸਭ ਸਿਆਰੇ ਹੋ, ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਹੀ ਕਰਨੀ ਬਣਦੀ ਹੈ ਕਿ ਕਲਯੁਗ ਦੇ ਭਿਆਨਕ ਸਮੇਂ 'ਚ ਸੱਚੇ ਪਾਤਸ਼ਾਹ ਆਪਣੇ ਰਹਿਤ ਮਰਿਆਦਾ ਆਪ ਸਾਡੇ ਪਾਸੋਂ ਕਿਰਪਾ ਕਰਕੇ ਰਖਾਓ, ਆਪ ਮਿਹਰਾਂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।